ਪਾਵਨ ਪਵਿੱਤਰ ਵਾਰ 32 ਅਤੇ ਪੌੜੀ 15 ਵਿੱਚ ਪਵਿੱਤਰ ਬਚਨ ਉਚਾਰਨ ਕਰਦਿਆਂ ਹੋਇਆਂ ਪਰਮੇਸ਼ੁਰ ਤੋਂ ਟੁੱਟਿਆ ਹੋਇਆ ਇਨਸਾਨ ਮਨਮੁੱਖ ਅਰਥਾਤ ਮੂਰਖ ਬੰਦੇ ਦੀ ਪਹਿਚਾਣ ਵਰਣਨ ਕਰ ਰਹੇ ਨੇ। ਰਾਹ ਛੱਡ ਉੱਜੜ ਪਵੈ ਆਗੂ ਨੂੰ ਭੁੱਲਾ ਕਰ ਜਾਣੈ, ਬੇੜੇ ਵਿੱਚ ਬਹਾਲੀਏ ਕੁੱਦ ਪਵੈ ਵਿੱਚ ਵਹਿਣ ਤਿੰਘਾਣੈ, ਸੁਗੜਾਂ ਵਿੱਚ ਬਹਿਠਿਆਂ ਬੋਲ ਵਿਗਾੜ ਉਗਾੜ ਵਖਾਣੈ, ਸੁਗੜਾਂ ਮੂਰਖ ਜਾਣਦਾ ਆਪ ਸੁਗੜ ਹੋਏ ਵਿਰਤੀ ਹਾਣੈ, ਦੇਹ ਨੂੰ ਰਾਤ ਵਖਾਣਦਾ ਚਾਮ ਚੜਿਕ ਜਿਵੇਂ ਟਾਨਾਣੈ। ਗੁਰਮੁਖ ਗੁਰਮਤ ਮੂਰਖ ਚੇਤਨਾ ਆਣੈ, ਗੁਰਮਤ ਮੂਰਖ ਚੇਤਨਾ ਆਣੈ। ਕਹਿਣ ਲੱਗੇ ਰਾਹ ਛੱਡ ਉੱਜੜ ਪਵੇ, ਰਾਹ ਛੱਡ ਕੇ ਅਸਲੀ ਰਾਹ ਜਿਹੜਾ ਉਹਨੂੰ ਛੱਡ ਕੇ ਅਤੇ ਉਜਾੜ ਵਾਲੇ ਪਾਸੇ ਨੂੰ ਜਾ ਪੈਂਦਾ ਮੂਰਖ, ਜਿਹੜਾ ਅਸਲੀ ਰਾਹ ਨੂੰ ਉਸ ਪਾਸੇ ਨੂੰ ਤਿਆਗ ਦਿੰਦਾ ਛੱਡ ਦਿੰਦਾ ਅਤੇ ਕਿੱਧਰਲੇ ਪਾਸੇ ਨੂੰ ਤੁਰਦਾ ਹੈ ਉਜਾੜ ਵਾਲੇ ਪਾਸੇ। ਅਤੇ ਜੇ ਕੋਈ ਉਸ ਨੂੰ ਰਾਹ ਦੱਸੇ ਵੀ ਜਿਹੜੇ ਰਸਤੇ 'ਤੇ ਤੂੰ ਜਾ ਰਿਹਾ ਇਹ ਉਜਾੜ ਆ, ਇਹ ਸਹੀ ਰਸਤਾ ਨਹੀਂ ਹੈ, ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਰਸਤਾ ਦੱਸਣ ਵਾਲੇ ਨੂੰ ਸਗੋਂ ਅੱਗਿਓਂ ਆਖਦਾ ਵੀ ਤੂੰ ਭੁੱਲਿਆ ਹੋਇਆ ਚੁੱਪ ਕਰਕੇ ਬੈਠਾ ਰਿਹਾ, ਮੈਨੂੰ ਪਤਾ ਰਸਤੇ ਦਾ। ਰਾਹ ਛੱਡ ਉੱਜੜ ਪਵੇ ਆਗੂ ਨੂੰ ਭੁੱਲਾ ਕਰ ਜਾਣਾ, ਜਿਹੜਾ ਆਗੂ ਆ ਭਾਵ ਰਸਤਾ ਦੱਸਣ ਵਾਲਾ, ਜਿਹੜਾ ਉਸ ਰਾਹ ਦੱਸਣ ਵਾਲੇ ਨੂੰ ਉਲਟਾ ਭੁੱਲਾ ਹੋਇਆ ਸਮਝਦਾ ਹੈ ਕਿ ਮੈਨੂੰ ਸਾਰਾ ਪਤਾ ਹੈ ਅਤੇ ਪਤਾ ਕੁਛ ਵੀ ਨਹੀਂ, ਭਾਵ ਗੁਣ ਕੋਈ ਵੀ ਨਹੀਂ ਔਗਣਾਂ ਦਾ ਭਰਿਆ, ਸਮਝਦਾ ਆਪਣੇ ਆਪ ਨੂੰ ਗੁਣਵਾਨ, ਸਮਝਦਾ ਇਹ ਹੈ ਵੀ ਮੈਨੂੰ ਪਤਾ ਧਰਮ ਦੇ ਕੀ ਕੰਮ ਕਰਨੇ ਚਾਹੀਦੇ ਆ, ਪਰ ਧਰਮ ਉਹਦੇ ਪਾਸ ਹੈ ਹੀ ਨਹੀਂ। ਪਦਾਰਥਵਾਦੀ ਯੁੱਗ ਵਿੱਚ ਅੱਜ ਤੱਕਦੇ ਹਾਂ ਕਿਸੇ ਨੂੰ ਆਖੀਏ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਜਾ, ਉਹ ਸਹਿਜ ਸੁਭਾਏ ਤੁਹਾਨੂੰ ਅੱਗਿਓਂ ਜਵਾਬ ਦਿੰਦਾ, ਫਿਰ ਤੁਹਾਨੂੰ ਅਕਲ ਦਿੰਦਾ, ਉਹ ਕਹਿੰਦਾ ਅੰਮ੍ਰਿਤ ਛਕਣ ਨਾਲ ਕੀ ਹੋ ਜਾਏਗਾ, ਚੰਗੇ ਕੰਮ ਕਰਨੇ ਚਾਹੀਦੇ, ਅਸੀਂ ਕਰਨੀ ਆ। ਅਤੇ ਦਾਸ ਕਦੇ ਕਦੇ ਬੇਨਤੀ ਕਰਿਆ ਕਰਦਾ ਵੀ ਕਲਗੀਧਰ ਪਾਤਸ਼ਾਹ ਕਿਹੜੇ ਚੰਗੇ ਕੰਮ ਨਹੀਂ ਸੀ ਕਰਦੇ, ਉਹਨਾਂ ਨਾਲੋਂ ਤਾਂ ਅੱਜ ਤੁਸੀਂ ਜ਼ਿਆਦਾ ਸਿਆਣੇ ਨਹੀਂ ਨਾ ਹੋ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਇਹ ਮਹਿਸੂਸ ਕੀਤਾ ਕਿ ਮੈਨੂੰ ਵੀ ਖੰਡੇ ਬਾਟੇ ਦੀ ਪੌਲ ਛਕਣੀ ਚਾਹੀਦੀ। ਇਸ ਲਈ ਜਿਹੜਾ ਮੂਰਖ ਆ ਗੁਰਮਤ ਦਾ ਰਸਤਾ ਛੱਡ ਕੇ ਧਰਮ ਦਾ ਗਾਡੀ ਰਾਹ ਛੱਡ ਕੇ ਉਜਾੜ ਵਾਲੇ ਪਾਸੇ ਨੂੰ ਪਿਆ, ਮਨਮਤ ਵਾਲੇ ਪਾਸੇ ਪਿਆ, ਜੇ ਉਹਨੂੰ ਕੋਈ ਸਿੱਖਿਆ ਦੇਣ ਦੀ ਕੋਸ਼ਿਸ਼ ਕਰੀਏ ਕਿ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਿਆ ਕਰ, ਨਾਮ ਜਪਿਆ ਕਰ, ਬੰਦਗੀ ਕਰਿਆ ਕਰ, ਤੁਹਾਨੂੰ ਅੱਗਿਓਂ ਕਈ ਤਰ੍ਹਾਂ ਦੀਆਂ ਢੁੱਚਰਾਂ ਡਾਏਗਾ, ਉਹ ਸਿਮਰਨ ਕਰਨ ਵਾਲਿਆਂ ਦੀ, ਬੰਦਗੀ ਕਰਨ ਵਾਲਿਆਂ ਦੀ, ਨਿੰਦਿਆ ਕਰਨ ਵਾਲੇ ਪਾਸੇ ਤੁਰ ਪਏਗਾ। ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਜੇ ਕੋਈ ਉਸਨੂੰ ਰਸਤਾ ਦੱਸੇ, ਰਾਹ ਦੱਸੇ, ਤਾਂ ਸਾਧ ਸੰਗਤ ਰਾਹ ਦੱਸਣ ਵਾਲੇ ਨੂੰ ਸਗੋਂ ਭੁੱਲਿਆ ਹੋਇਆ ਸਮਝਦਾ ਕਿ ਤੈਨੂੰ ਨਹੀਂ ਪਤਾ, ਆਹ ਤੈਨੂੰ ਮੈਂ ਦੱਸਦਾ ਹਾਂ ਕਿਹੜੇ ਰਸਤੇ 'ਤੇ ਤੁਰਦਾ। ਇਹ ਮੂਰਖ ਦੇ ਲੱਛਣ ਨੇ। ਬੇੜੇ ਵਿੱਚ ਬਹਾਲੀ ਹੈ ਕੁੱਦ ਪਵੈ ਵਿੱਚ ਵਹਿਣ ਤਿੰਘਾਣੈ, ਜੇ ਬੇੜੀ ਦੇ ਵਿੱਚ ਬਿਠਾਈਏ ਤਾਂ ਜੋਰਾ ਜਬਰੀ ਨਦੀ ਵਿੱਚ ਛਾਲ ਮਾਰਦਾ ਹੈ ਮੂਰਖ। ਜੇ ਕਿਤੇ ਮਨਮਤੀਏ ਬੰਦੇ ਨੂੰ, ਮੂਰਖ ਬੰਦੇ ਨੂੰ ਸਤ ਸੰਗਤ ਵਿੱਚ ਲੈ ਆਈਏ, ਉੱਥੇ ਆ ਕੇ ਵੀ ਕਨਸੋਵਾਂ ਹੀ ਕੱਢਦਾ, ਉੱਥੇ ਆਣ ਕੇ ਵੀ ਮਨ ਬਿਰਤੀ ਟਿਕਾ ਕੇ ਨਹੀਂ ਬੈਠਦਾ। ਭਾਵ ਸੰਸਾਰ ਸਾਗਰ ਤੋਂ ਪਾਰ ਹੋਣ ਵਾਸਤੇ ਨਾਮ ਦੇ ਸਿਮਰਨ ਬੰਦਗੀ ਸਾਧ ਸੰਗਤ ਰੂਪੀ ਬੋਹਿਥ 'ਚ ਵੀ ਲੈ ਕੇ ਆਈਏ, ਪਰੰਤੂ ਸਾਧ ਸੰਗਤ ਉਹਨੇ ਸੰਸਾਰ ਸਮੁੰਦਰ ਵਿੱਚ ਹੀ ਡੁੱਬਣਾ, ਉੱਥੇ ਜਾ ਕੇ ਵੀ ਵਿਸ਼ਈ ਵਿਕਾਰੀ ਬਾਤਾਂ ਅਤੇ ਵਿਕਾਰੀ ਬਿਰਤੀ ਅਤੇ ਹਉਮੈ ਹੰਕਾਰ ਨਾਲ ਹੀ ਜਾਣਾ। ਇਸ ਵਾਸਤੇ ਮੂਰਖ ਬੰਦਾ ਇੰਜ ਆ ਜਿਵੇਂ ਬੇੜੀ 'ਚ ਬਹਾਲਿਆ ਹੋਵੇ ਅਤੇ ਨਦੀ 'ਚ ਛਾਲਾਂ ਮਾਰੇ, ਪਾਰ ਜਾਣਾ ਹੀ ਨਹੀਂ ਚਾਹੁੰਦਾ, ਸੰਸਾਰ ਸਮੁੰਦਰ ਤੋਂ ਤਰਨਾ ਹੀ ਨਹੀਂ ਚਾਹੁੰਦਾ। ਮੂਰਖ ਬੰਦੇ ਦੇ ਲੱਛਣ ਨੇ। ਸੁਗੜਾਂ ਵਿੱਚ ਬਹਿਠਿਆਂ ਬੋਲ ਵਿਗਾੜ ਉਘਾੜ ਵਖਾਣੈ, ਜੇ ਸਿਆਣੇ ਬੰਦਿਆਂ ਦੇ ਵਿੱਚ ਉਸ ਨੂੰ ਬਿਠਾਈਏ ਅਤੇ ਆਪਣੀ ਮੂਰਖਤਾ ਵਾਲੇ ਬੋਲ 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 ਕੇ ਆਪਣਾ ਆਪ ਪ੍ਰਗਟ ਕਰ ਦਿੰਦਾ ਕਿ ਮੈਂ ਮੂਰਖ ਹਾਂ। ਸਿਆਣੇ ਗੁਰਮੁਖਾਂ 'ਚ ਰੱਬ ਦੀ ਬੰਦਗੀ ਵਾਲਿਆਂ 'ਚ ਲੈ ਜਾਈਏ ਉਸਨੂੰ, ਤਾਂ ਉਸ ਵੇਲੇ ਜਿਹੜਾ ਮੂਰਖ ਆ ਉਸਨੇ ਕੀ ਬੋਲਣਾ, ਝਖਾਂ ਮਾਰਨੀਆਂ। ਰੱਬ ਦੇ ਪਿਆਰੇ ਨੇ ਜਦੋਂ ਬੋਲਣਾ, ਸਿਆਣੇ ਬੰਦੇ ਨੇ, ਉਹਨੇ ਪਰਉਪਕਾਰ ਦੇ ਬੋਲ ਬੋਲਣੇ ਨੇ। ਜਦੋਂ ਮਨਮੁੱਖ ਬੋਲੇਗਾ, ਮੂਰਖ ਬੋਲੇਗਾ, ਝਖਾਂ ਮਾਰੇਗਾ। ਸੰਤਨ ਸਿਉਂ ਬੋਲੇ ਉਪਕਾਰੀ, ਮੂਰਖ ਸਿਉਂ ਬੋਲੇ ਝਖ ਮਾਰੀ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ, ਸਿਆਣਿਆਂ ਪੁਰਸ਼ਾਂ ਵਿੱਚ ਵੀ ਉਸਨੂੰ ਜਾ ਕੇ ਬਿਠਾ ਦਈਏ ਤਾਂ ਉਸ ਵੇਲੇ ਆਪਣੀ ਮੂਰਖਤਾ ਵਾਲੇ ਬੋਲ ਵਿਗਾੜ ਨਾਲ ਆਪਣਾ ਆਪ ਪ੍ਰਗਟ ਕਰ ਦਿੰਦਾ। ਸੁਗੜਾਂ ਮੂਰਖ ਜਾਣਦਾ, ਆਪ ਸੁਗੜ ਹੋਏ ਵਿਰਤੀ ਹਣੇ। ਜਿਹੜੇ ਸਿਆਣੇ ਲੋਕ ਨੇ ਉਹਨਾਂ ਨੂੰ ਮੂਰਖ ਸਮਝਦਾ ਤੇ ਆਪ ਚਤਰ ਹੋ ਕੇ ਆਪਣੇ ਆਪ ਨੂੰ ਸਿਆਣਾ ਸਮਝਦਾ, ਅਕਲਮੰਦ ਸਮਝਦਾ ਕਿ ਮੈਂ ਬਹੁਤਾ ਸਿਆਣਾ। ਜੇ ਕੋਈ ਸਿਆਣਾ ਗੁਰਮੁਖ ਜਨ ਮਿਲ ਪਏ ਤਾਂ ਉਸ ਨੂੰ ਮੂਰਖ ਆਖਦਾ ਹੈ, ਆਪ ਮੂਰਖ ਪਰ ਆਪਣੇ ਆਪ ਨੂੰ ਬੜਾ ਸਿਆਣਾ ਤੇ ਚਤੁਰਵਾਨ ਸਮਝਦਾ ਹੈ। ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਭਿਓ ਨਾ ਲਹੰਤ, ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਉਹ ਅਸਲ ਗਧੇ ਹੈ ਜਿਹੜੇ ਬਿਨਾਂ ਗੁਣਾਂ ਤੋਂ, ਬਿਨਾਂ ਕਿਸੇ ਕਲਾ ਤੋਂ, ਬਿਨਾਂ ਕਿਸੇ ਵਿਦਵਤਾ ਤੋਂ ਹੰਕਾਰ ਦੇ ਵਿੱਚ ਤੁਰੇ ਫਿਰਦੇ। ਇਹ ਨਹੀਂ ਕਿ ਆਪਾਂ ਗੁਣ ਵਾਲੇ ਹੋਈਏ ਤੇ ਤਾਂ ਹੰਕਾਰ ਕਰੀਏ, ਨਹੀਂ। ਜਿਹੜੇ ਗੁਣ ਵਾਲੇ ਹੋ ਕੇ ਹੰਕਾਰ ਕਰਦੇ ਉਹ ਗਧੇ, ਕਹਿੰਦੇ ਜਿਹਨੇ ਬਿਨਾਂ ਗੁਣ ਤੋਂ ਹੰਕਾਰ ਕਰਦੇ ਅਸਲ ਗਧੇ। ਨਾਨਕ ਤੇ ਨਰ ਅਸਲ ਖਾਏ, ਅਸਲ ਗਧੇ ਨੇ ਉਹ, ਅਸਲ ਖੋਤੇ ਨੇ। ਕੌਣ? ਜੇ ਬਿਨ ਗੁਣ ਗਰਭ ਕਰੰਤ, ਕੋਈ ਵੀ ਗੁਣ ਨਹੀਂ, ਹੰਕਾਰ ਦੇ ਵਿੱਚ ਤੁਰੇ ਫਿਰਦੇ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਆਪਣੇ ਆਪ ਨੂੰ ਜਿਹੜਾ ਮੂਰਖ ਹੈ ਉਹ ਬੜਾ ਚਤਰ ਸਿਆਣਾ ਸਮਝਦਾ ਹੈ, ਤੇ ਜੇ ਕੋਈ ਸਿਆਣਾ ਮਿਲੇ ਵੀ ਉਸਨੂੰ ਮੂਰਖ ਆਖਦਾ। ਦੇਹ ਨੂੰ ਰਾਤ ਵਖਾਣ ਦਾ ਚਾਮ ਚੜਿਕ ਜਿਵੇਂ ਟਾ ਨਾਣੇ। ਦਿਨ ਨੂੰ ਰਾਤ ਆਖਦਾ ਹੈ, ਜਿਸ ਤਰ੍ਹਾਂ ਚਾਮ ਚੜਿਕ ਤੇ ਟਟਹਿਣਾ ਦੋਵੇਂ ਦਿਨੇ ਅੰਨੇ ਹੋ ਜਾਂਦੇ ਆ, ਰਾਤ ਨੂੰ ਹੀ ਇਹ ਦਿਨ ਜਾਣਦੇ ਆ। ਟਟਹਿਣੇ ਵੀ ਰਾਤ ਨੂੰ ਹੀ ਜਗਦੇ ਨੇ, ਰਾਤ ਨੂੰ ਹੀ ਨਿਕਲਦੇ, ਤੇ ਜਿਹੜੀ ਚਾਮ ਚੜਿਕ ਆ ਉਹ ਵੀ ਰਾਤ ਨੂੰ ਹੀ ਨਿਕਲਦੀ ਹੈ, ਦਿਨ ਵੇਲੇ ਖੁੱਡਾਂ 'ਚ ਛੁੱਪ ਕੇ ਬੈਠੇ ਰਹਿੰਦੇ ਨੇ। ਜਿਹੜਾ ਮੂਰਖ ਆ ਸਾਧ ਸੰਗਤ, ਉਹ ਦਿਨ ਨੂੰ ਰਾਤ ਆਖਦਾ ਤੇ ਰਾਤ ਨੂੰ ਦਿਨ ਆਖਦਾ। ਟਟਹਿਣੇ ਵਰਗਾ ਜੀਵਨ, ਚਾਮ ਚੜਿਕ ਵਰਗਾ ਜੀਵਨ, ਤੇ ਹੋਰ ਵੀ ਦਾਸ ਬੇਨਤੀ ਕਰਦੇ ਉੱਲੂ ਵਰਗਾ ਜੀਵਨ, ਮੂਰਖ ਬੰਦੇ ਦਾ, ਮਨਮੁੱਖ ਬੰਦੇ ਦਾ, ਠੋਕਰਾਂ ਹੀ ਖਾਂਦੇ ਨੇ। ਉਹਨਾਂ ਨੂੰ ਚਾਨਣ ਗਿਆਨ ਦਾ ਚੜਿਆ ਸੂਰਜ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਅੰਧਕਾਰ ਦੇ ਵਿੱਚ ਹਨੇਰੇ ਦੇ ਵਿੱਚ ਹੀ ਭਟਕਣਾ ਉਹਨਾਂ ਨੂੰ ਚੰਗਾ ਲੱਗਦਾ ਹੈ। ਗੁਰਮਤਿ ਮੂਰਖ ਚਿਤ ਨਾ ਆਣੈ। ਇਸ ਲਈ ਗੁਰੂ ਦੀ ਮਤ ਮੂਰਖ ਦੇ ਚਿੱਤ ਵਿੱਚ ਆਉਂਦੀ ਨਹੀਂ। ਭਾਵ ਜਿਹੜਾ ਮੂਰਖ ਹੈ ਉਹ ਗੁਰੂ ਦੀ ਮਤ ਨੂੰ ਆਪਣੇ ਮਨ ਹਿਰਦੇ ਵਿੱਚ ਲਿਆਉਂਦਾ ਹੀ ਨਹੀਂ, ਉਹਦਾ ਜੀਵਨ ਹੀ ਠੋਕਰਾਂ ਦੇ ਵਿੱਚ ਗੁਜ਼ਰਦਾ, ਉਸ ਦਾ ਜੀਵਨ ਹੀ ਭਟਕਣਾਂ ਦੇ ਵਿੱਚ ਗੁਜ਼ਰਦਾ। ਇਸ ਲਈ ਜਿਹੜਾ ਮੂਰਖ ਬੰਦਾ ਉਹਦੇ ਲੱਛਣ ਹੀ ਇਹ ਨੇ ਕਿ ਉਹ ਸਿਆਣੇ ਨੂੰ ਮੂਰਖ ਸਮਝਦਾ, ਆਪਣੇ ਆਪ ਨੂੰ ਸਿਆਣਾ ਸਮਝਦਾ। ਭਾਵ ਅਗਿਆਨਤਾ ਦੇ ਨਾਲ ਪਿਆਰ ਕਰਦਾ, ਗਿਆਨ ਨੂੰ ਹਨੇਰਾ ਹੀ ਸਮਝਦਾ। ਸੰਸਾਰ ਜਗਤ ਵਿੱਚ ਦੁਨੀਆਂ ਦੇ ਵਿੱਚ ਵਿਚਰਦਾ ਹੋਇਆ ਜੇ ਉਹਨੂੰ ਬੇੜੇ ਦੇ ਵਿੱਚ ਵੀ ਬਹਾਲੀਏ, ਨਦੀ 'ਚ ਛਾਲਾਂ ਮਾਰਦਾ, ਭਾਵ ਸਤਸੰਗਤ ਵਿੱਚ ਲੈ ਜਾਓ, ਉੱਥੇ ਜਾ ਕੇ ਮਨ ਬਿਰਤੀ ਟਿਕਾ ਕੇ ਨਹੀਂ ਬੈਠੇਗਾ ਕੁਝ ਦੇਰ ਵਾਸਤੇ, ਜੇ ਕਿਤੇ ਬੈਠ ਵੀ ਗਿਆ ਮਨ ਬਿਰਤੀ ਭਟਕਦੀ ਰਹੇਗੀ। ਉਸ ਤੋਂ ਬਾਅਦ ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸਾਧ ਸੰਗਤ ਰੂਪੀ ਬੇੜੇ 'ਚ ਬਿਠਾ ਵੀ ਦਈਏ ਤੇ ਜੀਵਨ ਕੀ ਉਹਦਾ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਖੁਸ਼ੀ ਨਾਲ ਨਹੀਂ ਬੈਠਾ, ਪ੍ਰੇਮ ਸ਼ਰਧਾ ਭਾਵਨਾ ਨਾਲ ਨਹੀਂ ਬੈਠਾ ਗੁਰੂ ਕੀ ਸੰਗਤ ਵਿੱਚ। ਇਸ ਲਈ ਗੁਰੂ ਕੇ ਪਿਆਰਿਓ, ਜਿਹੜਾ ਮੂਰਖ ਬੰਦਾ ਹੈ ਉਸਨੂੰ ਗੁਰੂ ਦੀ ਮਤ ਚੰਗੀ ਨਹੀਂ ਲੱਗਦੀ। ਮਨ ਮਤ ਦੇ ਉੱਤੇ ਹੀ ਸਾਰੀ ਦੀ ਸਾਰੀ ਜ਼ਿੰਦਗੀ ਚੱਲਦਾ ਤੇ ਲੋਕ ਪਰਲੋਕ ਵਿੱਚ ਠੋਕਰਾਂ ਖਾਂਦਾ ਹੈ। ਵਾਰ 32 ਪੌੜੀ 16 ਵਿੱਚ ਜਿਹੜਾ ਮੂਰਖ ਬੰਦਾ ਹੈ ਉਸ ਦਾ ਜ਼ਿਕਰ ਕਰਦੇ ਵੀ ਕਿਸ ਤਰ੍ਹਾਂ ਦਾ ਉਸਦਾ ਅੰਤ ਹੈ। ਵੈਦ ਚੰਗੇਰੀ ਉੱਠਣੀ, ਲੈ ਸਿਲ ਵੱਟਾ ਕਚਰਾ ਭੰਨਾ, ਸੇਵਕ ਸਿੱਖੀ ਵੈਦਗੀ, ਮਾਰੀ ਬੁੱਢੀ ਰੋਵਣ ਧੰਨਾ। ਪਕੜ ਚਲਾਇਆ ਰਾਵ ਲੈ, ਪਾਉਂਦੀ ਉੱਗੜ ਗਏ ਸੋ ਕੰਨਾ, ਪੁੱਛੈ ਆਖ ਵਖਾਣੇ ਉਨ ਉੱਗੜ ਗਿਆ ਪਾਜ ਪਰਛੰਨਾ, ਪਾਰ ਖੂਹਾਂ ਚੁਣ ਕੱਢਿਆ ਜਿਉਂ ਕੱਚ ਕੜਾ ਨ ਰਲੈ ਰਤੰਨਾ, ਮੂਰਖ ਅਕਲੀ ਬਾਹਰ ਵਾਂਸੋਂ ਮੂਲ ਨ ਹੋਵੀ ਕੰਨਾ, ਮਾਨਸ ਦੇਹੀ ਪਸ਼ੂ ਉਪੰਨਾ, ਮਾਨਸ ਦੇਹੀ ਪਸ਼ੂ ਉਪੰਨਾ। ਜਿਹੜਾ ਮੂਰਖ ਇਨਸਾਨ ਹੈ, ਕਹਿਣ ਲੱਗੇ ਜਨਮ ਭਾਵੇਂ ਉਹਨੂੰ ਮਾਨਸ ਦਾ ਮਿਲਿਆ ਪਰ ਜ਼ਿੰਦਗੀ ਉਹਦੀ ਪਸ਼ੂਆਂ ਵਰਗੀ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਉਹਦੀ ਹਾਲਤ ਦੱਸਦੇ ਨੇ ਮੂਰਖ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ। ਕਹਿਣ ਲੱਗੇ ਵੈਦ ਚੰਗੇਰੀ ਉੱਠਣੀ ਲੈ ਸਿਲ ਵੱਟਾ ਕਚਰਾ ਭੰਨਾ। ਇੱਕ ਵੈਦ ਸੀ ਕੋਈ, ਭਾਈ ਗੁਰਦਾਸ ਜੀ ਹੁਣ ਵਿਸਥਾਰ ਸਾਹਿਬ ਦੱਸਦੇ, ਕਹਿੰਦੇ ਇੱਕ ਵੈਦ ਸੀ ਕੋਈ ਤੇ ਉਹਨੇ ਚੰਗੀ ਊਠਣੀ, ਜਿਵੇਂ ਊਠ ਤੋਂ ਉਹਦੀ ਮਾਦਾ ਆ ਫੀਮੇਲ ਆ, ਜਿਸ ਦੇ ਸੰਗ ਦੇ ਵਿੱਚ ਕਚਰਾ ਫਸ ਗਿਆ, ਭਾਵ ਕਚਰਾ ਕਹਿੰਦੇ ਨੇ ਜਿਵੇਂ ਹਦਵਾਣਾ ਹੈ ਨਾ, ਤਰਬੂਜ਼ ਆ ਹਜੇ ਚੰਗੀ ਤਰ੍ਹਾਂ ਪੱਕਿਆ ਨਾ ਹੋਵੇ, ਕੱਚਾ ਪੱਕਾ ਹੋਵੇ, ਉਸ ਨੂੰ ਕਚਰਾ ਕਹਿੰਦੇ ਨੇ। ਜਿਵੇਂ ਖਰਬੂਜਾ ਹੈ, ਖਰਬੂਜਾ ਹਜੇ ਚੰਗੀ ਤਰ੍ਹਾਂ ਪੱਕਿਆ ਨਾ ਹੋਵੇ, ਹਰੇ ਰੰਗ ਦਾ ਹੀ ਹੋਵੇ ਹਜੇ ਤੇ ਕੱਚਾ ਪੱਕਾ ਹੋਵੇ, ਉਹਨੂੰ ਕਚਰਾ ਕਹਿੰਦੇ ਨੇ। ਤੇ ਕਿਸੇ ਊਠ ਪਾਲਣ ਵਾਲੇ ਬੰਦੇ ਦੀ, ਜਾਂ ਜਿਹੜਾ ਊਠ ਰੱਖਦਾ ਆਪਣੇ ਘਰ, ਖੇਤੀਬਾੜੀ ਵੀ ਲੋਕ ਊਠ ਨਾਲ ਕਰਦੇ ਮਾਰੂ ਥਲ ਦੇ ਵਿੱਚ ਰੇਤਲੇ ਇਲਾਕੇ 'ਚ, ਤੇ ਉਹਦੀ ਊਠਣੀ ਜਿਹੜੀ ਉਹ ਬਿਮਾਰ ਹੋ ਗਈ, ਤੇ ਊਠਣੀ ਨੇ ਕਿਤੇ ਕਚਰਾ ਜਿਹੜਾ ਸੀ ਅੱਧ ਪੱਕਿਆ ਕੋਈ ਕਚਰਾ ਹਦਵਾਣਾ ਉਹਨੇ ਮੂੰਹ 'ਚ ਫਸਾ ਲਿਆ, ਹੁਣ ਮੂੰਹ 'ਚ ਪਾਇਆ ਉਹਦੇ ਗਲੇ 'ਚ ਫਸ ਗਿਆ ਅੱਗੇ ਜਾ ਕੇ, ਹੁਣ ਉਹ ਊਠਣੀ ਜਿਹੜੀ ਉਹ ਵਿਚਾਰੀ ਔਖੀ ਆ, ਊਠਣੀ ਜਿਹੜੀ ਉਹ ਦੁਖੀ ਤੜਫਦੀ ਆ। ਹੋਇਆ ਕੀ, ਉਹ ਹੁਣ ਉਸ ਵੈਦ ਕੋਲ ਆ ਗਏ, ਉਸ ਵੈਦ ਹਕੀਮ ਨੂੰ ਆਣ ਕੇ ਆਖਿਆ ਵੀ ਵੈਦ ਸਾਹਿਬ ਸਾਡੀ ਊਠਣੀ ਏਦਾਂ ਬਿਮਾਰ ਆ ਤੇ ਠੀਕ ਕਰੋ। ਉਹਨੇ ਵੈਦ ਨੇ ਜਦੋਂ ਊਠਣੀ ਨੂੰ ਜਾ ਕੇ ਵੇਖਿਆ, ਉਹਨੇ ਟੋਹ ਕੇ ਵੇਖਿਆ ਉਹਦਾ ਗਲਾ ਵੀ ਸਾਹ ਨਹੀਂ ਆਉਂਦਾ ਇਸ ਨੂੰ ਚੰਗੀ ਤਰ੍ਹਾਂ, ਉਹਨੇ ਵੇਖਿਆ ਵੀ ਇਹਦੇ ਗਲ ਦੇ ਵਿੱਚ ਇਸ ਤਰ੍ਹਾਂ ਕਚਰਾ ਫਸ ਗਿਆ, ਕੋਈ ਤਰਬੂਜ ਜਾਂ ਖਰਬੂਜਾ ਹੈ ਇਹ ਫਸਿਆ ਇਹਦੇ ਤੇ, ਸਾਬਤ ਇਹਨੇ ਨਿਗਲ ਲਿਆ, ਹੁਣ ਉਹ ਅਗਾਂਹ ਨਾ ਪਛਾਂਹ ਕਿਸੇ ਪਾਸੇ ਨੂੰ ਵੀ ਨਹੀਂ ਜਾਂਦਾ। ਉਹਨੇ ਊਠਣੀ ਨੂੰ ਪਕੜਿਆ, ਜੋ ਉਹਨਾਂ ਕੋਲ ਤਰੀਕਾ ਹੁੰਦਾ ਸੀ ਵੈਦ ਹਕੀਮਾਂ ਕੋਲ, ਉਹਦੀ ਗਰਦਨ ਨੂੰ ਉਹਨੇ ਰੱਖਿਆ ਥੱਲੇ ਧਰਤੀ ਤੇ, ਉੱਪਰਲੇ ਪਾਸਿਓਂ ਇੱਕ ਸਿਲਾ ਲੈ ਕੇ ਛੋਟਾ ਜਿਹਾ ਪੱਥਰ ਲੈ ਕੇ ਉਹਨੇ ਜ਼ੋਰ ਦੀ ਉਹਦੀ ਗਰਦਨ ਤੇ ਮਾਰਿਆ, ਤੇ ਮਾਰਨ ਨਾਲ ਉਹ ਜਿਹੜਾ ਕਚਰਾ ਸੀ ਆ, ਉਹ ਜਿਹੜਾ ਤਰਬੂਜ ਆ ਉਹ ਭੱਜ ਗਿਆ, ਟੁੱਟ ਗਿਆ ਅੰਦਰ, ਉਹਦੇ ਅੰਦਰ ਲੰਘ ਗਿਆ, ਉਹ ਚੰਗੀ ਤਰ੍ਹਾਂ ਸਾਹ ਹੋਣ ਲੱਗ ਪਿਆ ਉਹਨੂੰ। ਇੰਨੇ ਨਾਲ ਉਹ ਜਿਹੜੀ ਊਠਣੀ ਸੀ ਉਹ ਠੀਕ ਹੋ ਗਈ। ਹੁਣ ਇਹ ਜਿਹੜਾ ਵੈਦ ਉਸ ਊਠਣੀ ਨੂੰ ਵੇਖਣ ਵਾਸਤੇ ਗਿਆ, ਠੀਕ ਕਰਨ ਵਾਸਤੇ, ਦਵਾਈ ਦੇਣ ਵਾਸਤੇ ਗਿਆ, ਇਹਦੇ ਨਾਲ ਇਹਦਾ ਸ਼ਗਿਰਦ ਵੀ ਚਲਾ ਗਿਆ। ਉਹ ਜਿਹੜਾ ਸ਼ਗਿਰਦ ਹੈ ਮੂਰਖ, ਅਕਲ ਥੋੜ੍ਹੀ ਉਹਨੂੰ, ਉਹਨੇ ਹੁਣ ਵੇਖਿਆ ਵੀ ਇਸ ਤਰ੍ਹਾਂ ਜੇ ਗਲੇ 'ਚ ਦਰਦ ਹੁੰਦਾ, ਕੋਈ ਚੰਗੀ ਤਰ੍ਹਾਂ ਸਾਹ ਨਹੀਂ ਆਉਂਦਾ, ਤੇ ਇਸ ਤਰ੍ਹਾਂ ਫਿਰ ਗਰਦਨ ਰੱਖ ਕੇ ਥੱਲੇ ਇੱਕ ਸਿਲ ਥੱਲੇ ਰੱਖ ਲੈਣੀ ਹੈ, ਵਿਚਕਾਰ ਗਰਦਨ ਰੱਖ ਕੇ ਉੱਪਰੋਂ ਇੱਕ ਸਿਲ ਇੱਕ ਛੋਟਾ ਜਿਹਾ ਪੱਥਰ ਮਾਰਨਾ, ਤੇ ਉਹ ਮਾਰਨ ਨਾਲ ਗਰਦਨ ਠੀਕ ਹੋ ਜਾਂਦੀ, ਸਾਹ ਚੰਗੀ ਤਰ੍ਹਾਂ ਆਉਣ ਲੱਗ ਪੈਂਦਾ। ਕੁਝ ਦਿਨ ਲੰਘੇ, ਕੁਝ ਦਿਨ ਗੁਜ਼ਰੇ, ਤੇ ਕਿਸੇ ਪਰਿਵਾਰ ਦੇ ਵਿੱਚ ਕੋਈ ਬਜ਼ੁਰਗ ਔਰਤ ਉਹ ਬਿਮਾਰ ਹੋ ਗਈ। ਹੁਣ ਉਹ ਬਿਮਾਰ ਕਿਸ ਤਰ੍ਹਾਂ ਦੀ ਹੋਈ, ਉਹਦੇ ਗਲੇ ਦੇ ਵਿੱਚ ਗਿੱਲੜ ਬਣ ਗਿਆ, ਭਾਵ ਉਸਦੇ ਗਲੇ ਦੇ ਵਿੱਚ ਜਿਸ ਤਰ੍ਹਾਂ ਗਿੱਲੜ ਰਸੌਲੀ ਟਾਈਪ ਜਿਸ ਤਰ੍ਹਾਂ ਹੁੰਦਾ, ਬਾਹਰ ਨੂੰ ਰਸੌਲੀ ਜਿਵੇਂ ਨਿਕਲ ਆਉਂਦੀ, ਤੇ ਉਹ ਗਿੱਲੜ ਬਣ ਗਈ ਉਹਦੀ ਗਰਦਨ ਦੇ ਵਿੱਚ। ਉਹ ਪਰਿਵਾਰ ਹੁਣ ਜਿਹੜਾ ਸੀ ਉਹ ਕਹਿੰਦੇ ਵੀ ਮਾਤਾ ਨੂੰ ਚੰਗੀ ਤਰ੍ਹਾਂ ਸਾਹ ਨਹੀਂ ਆਉਂਦਾ, ਵੈਦ ਨੂੰ ਬੁਲਾ ਲਿਆਈਏ। ਉਸੇ ਵੈਦ ਦੀ ਜਿਹੜੀ ਦੁਕਾਨ ਸੀ ਜਿੱਥੇ ਉਹ ਦਵਾਈ ਦਿੰਦਾ ਸੀ, ਉੱਥੇ ਚਲੇ ਗਏ। ਜਾਂਦਿਆਂ ਨੂੰ ਉਹ ਵੈਦ ਤਾਂ ਉੱਥੇ ਹੈ ਨਹੀਂ, ਤੇ ਹੁਣ ਉਹ ਜਿਸਨੇ ਉਸ ਵੈਦ ਦੇ ਕੋਲੋਂ ਵੈਦਗੀ ਸਿੱਖੀ ਹੈ ਉਹਦਾ ਸ਼ਗਿਰਦ ਉਹ ਮਿਲ ਪਿਆ। ਉਹਨਾਂ ਆਖਿਆ ਜੀ ਇਸ ਤਰ੍ਹਾਂ ਸਾਡੇ ਮਾਤਾ ਜੀ ਠੀਕ ਨਹੀਂ, ਆਓ ਸਾਡੇ ਦੇਖੋ ਆਣ ਕੇ। ਚਲਾ ਗਿਆ ਨਾਲ ਉਹ ਜਿਹੜਾ ਸਿਖਾਂਦਰੂ ਸੀ, ਸਿੱਖਿਆ ਸੀ ਵੈਦ ਕੋਲੋਂ। ਉਹਨੇ ਪੁੱਛਿਆ ਵੀ ਕੀ ਗੱਲ ਮਾਤਾ ਨੂੰ, ਉਹ ਕਹਿੰਦੇ ਵੀ ਆਹ ਗਲੇ ਦੇ ਉੱਤੇ ਇਹਦੇ ਇਸ ਤਰ੍ਹਾਂ ਗਿੱਲੜਿਆ ਤੇ ਬਾਹਰ ਨੂੰ ਆ ਰਸੌਲੀ ਵਾਂਗਰ ਨਿਕਲ ਆਇਆ। ਉਹ ਕਹਿੰਦਾ ਅੱਛਾ, ਇਸ ਇਹਦਾ ਤਾਂ ਮੈਨੂੰ ਇਲਾਜ ਬੜਾ ਵਧੀਆ ਆਉਂਦਾ, ਮੈਂ ਆਪਣੇ ਉਸਤਾਦ ਨੂੰ ਵੇਖਿਆ ਸੀ ਇੱਕ ਵਾਰੀ। ਹੁਣ ਉਸਤਾਦ ਤਾਂ ਸਿਆਣਾ ਸੀ ਅਤੇ ਉਹ ਸੀ ਊਠਣੀ, ਉਹਦੇ ਗਲੇ ਦੇ ਵਿੱਚ ਹੁਣ ਕਚਰਾ ਫਸਿਆ ਸੀ ਅਤੇ ਉਹਨੇ ਭੰਨ ਦਿੱਤਾ ਅਤੇ ਊਠਣੀ ਠੀਕ ਹੋ ਗਈ। ਹੁਣ ਮਾਤਾ ਜਿਹੜੀ ਵਿਚਾਰੀ ਆ ਬਜ਼ੁਰਗ, ਉਹਦੇ ਗਲ ਦੇ ਵਿੱਚ ਤਾਂ ਗਿੱਲੜਿਆ ਬਿਮਾਰੀ ਆ, ਮਾਸ ਵਧਿਆ ਉਹਦਾ। ਉਹ ਕਹਿੰਦਾ ਹੁਣੇ ਠੀਕ ਕਰ ਦਿੰਦੇ ਮਾਤਾ। ਉਹਨੇ ਮਾਤਾ ਨੂੰ ਪਾਇਆ ਲੰਮੇ, ਇੱਕ ਪੱਥਰ ਰੱਖਿਆ ਮਾਤਾ ਦੀ ਗਰਦਨ ਦੇ ਥੱਲੇ, ਉੱਤੇ ਰੱਖੀ ਮਾਤਾ ਦੀ ਗਰਦਨ, ਉੱਪਰੋਂ ਇੱਕ ਪੱਥਰ ਮਾਰਿਆ ਹੋਰ, ਵੀ ਇਹ ਭੰਨ ਦਿੰਦੇ। ਉਹ ਕਚਰਾ ਥੋੜ੍ਹੀ ਹੋਣ ਜਾਂ ਕੋਈ ਖਰਬੂਜਾ ਫਸਿਆ ਉਹਦੇ ਗਲੇ 'ਚ ਕਿਤੇ, ਉਹ ਮਾੜਾ ਜਿਹਾ ਪੱਥਰ ਇੱਕ ਮਾਰਨ ਦੀ ਦੇਰ ਸੀ, ਮਾਤਾ ਦੀ ਜਾਨ ਮੁੱਕ ਗਈ। ਮਾਤਾ ਅਕਾਲ ਚਲਣ ਕਰ ਗਈ, ਟੱਬਰ ਰੋਵਣ ਬਹਿ ਗਿਆ। ਉਹ ਜਿਹੜਾ ਹੁਣ ਸਿੱਖਿਆ ਹੋਇਆ ਸੀ ਮੂਰਖ, ਆਪਣੇ ਆਪ ਨੂੰ ਵੈਦ ਸਮਝਦਾ ਸੀ, ਸਿਆਣਾ ਸਮਝਦਾ ਸੀ, ਉਹ ਘਰ ਦੇ ਹੁਣ ਮਾਤਾ ਦੇ ਵਾਰਸ ਸੀ ਜਿਹੜੇ, ਉਹ ਰਾਜੇ ਕੋਲ ਲੈ ਕੇ ਫੜ ਕੇ ਵੀ ਇਹਨੇ ਸਾਡੀ ਮਾਤਾ ਮਾਰ ਦਿੱਤੀ ਅਤੇ ਆਹ ਕੋਈ ਇਲਾਜ ਕਰਨ ਦਾ ਢੰਗ ਆ? ਰਾਜੇ ਦੇ ਦਰਬਾਰ 'ਚ ਸਿਪਾਹੀਆਂ ਨੇ ਪਕੜਿਆ, ਜੁੱਤੀਆਂ ਪੈਂਦਿਆਂ ਵਾਰ ਨਹੀਂ ਆਉਂਦਾ, ਕੰਨ ਖੁੱਲ ਗਏ ਵੀ ਵੈਦਗੀ ਕਿਵੇਂ ਕਰੀਦੀ ਹੈ। ਮੂਰਖ ਦੀ ਸੰਗਤ ਮਾੜੀ, ਮੂਰਖ ਦੀ ਸੰਗਤ ਭੈੜੀ ਹੈ, ਔਰ ਮੂਰਖ ਹੈ ਜਿਹੜਾ ਸਾਧ ਸੰਗਤ, ਇਹ ਤਾਂ ਸੰਸਾਰੀ ਦਲੀਲ ਦਿੱਤੀ ਨਾ ਭਾਈ ਗੁਰਦਾਸ ਜੀ ਨੇ, ਜਿਹੜਾ ਮੂਰਖ ਹੈ ਉਹ ਲੋਕ ਪ੍ਰਲੋਕ ਵਿੱਚ ਰੱਬ ਦੀ ਦਰਗਾਹ ਵਿੱਚ ਵੀ ਜੁੱਤੀਆਂ ਹੀ ਖਾਂਦਾ। ਮਾਰ ਮੋਹ ਮੋਹ ਖਾਏ, ਉਹਨੂੰ ਮਾਰ ਹੀ ਪੈਣੀ ਹੈ ਹਰ ਥਾਂ ਤੇ, ਕਿਉਂਕਿ ਮੂਰਖ ਬੰਦਾ, ਮਨਮੁਖ ਇਨਸਾਨ, ਰੱਬ ਤੋਂ ਟੁੱਟਿਆ ਬੇਮੁਖ, ਉਹਦੇ ਲਈ ਕਿਤੇ ਵੀ ਟਿਕਾਣਾ ਨਹੀਂ, ਉਹਨੂੰ ਕਿਤੇ ਵੀ ਆਦਰ ਸਤਿਕਾਰ ਨਹੀਂ ਮਿਲਦਾ। ਬਚਨ ਆਪ ਜੀ ਫਿਰ ਸਰਵਣ ਕਰਨੇ, ਭਾਈ ਗੁਰਦਾਸ ਜੀ ਨੇ ਦਲੀਲ ਦਿੱਤੀ ਹੈ, ਕਹਿੰਦੇ ਵੈਦ ਚੰਗੇਰੀ ਊਠਣੀ ਲੈ ਸਿਲ ਵੱਟਾ ਕਚਰਾ ਭੰਨਾ। ਕਚਰਾ ਮਤਲਬ ਕੱਚਾ ਖਰਬੂਜਾ। ਇੱਕ ਵੈਦ ਨੇ ਕਹਿੰਦੇ ਚੰਗੀ ਊਠਣੀ, ਜਿਸ ਦੇ ਸੰਗ ਵਿੱਚ ਕਚਰਾ ਫਸ ਗਿਆ ਸੀ, ਅਤੇ ਉਹਦਾ ਇਲਾਜ ਕਰਨ ਵਾਸਤੇ, ਉਸ ਊਠਣੀ ਨੂੰ ਠੀਕ ਕਰਨ ਵਾਸਤੇ ਪੱਥਰ ਦੇ ਉੱਤੇ, ਸਿਲਾ ਦੇ ਉੱਤੇ ਉਹਦੀ ਗਰਦਨ ਗਿੱਚੀ ਰੱਖੀ, ਉੱਪਰੋਂ ਵੱਟਾ ਮਾਰਿਆ ਅਤੇ ਕਚਰਾ ਭੰਨ ਗਿਆ, ਟੁੱਟ ਗਿਆ ਉਹ, ਅਤੇ ਟੁੱਟਣ ਨਾਲ ਉਹਦੇ ਅੰਦਰ ਨਿਗਲ ਲਿਆ, ਉਹਨੇ ਚੰਗਾ ਸਾਹ ਹੋਣ ਲੱਗ ਪਿਆ ਉਹਨੂੰ। ਹੁਣ ਕੀ ਹੋਇਆ? ਸੇਵਕ ਸਿੱਖੀ ਵੈਦਗੀ ਮਾਰੀ ਬੁੱਢੀ ਰੋਮਣ ਧੰਨਾ। ਇੱਕ ਸੇਵਕ ਭਾਵ ਉਹਦਾ ਸ਼ਗਿਰਦ ਵੈਦ ਦਾ ਸੀ ਮੂਰਖ, ਉਹ ਪਾਸ ਵੇਖਦਾ ਰਿਹਾ ਕਿ ਇਸ ਤਰ੍ਹਾਂ ਇਹ ਜਿਹੜੀ ਊਠਣੀ ਆ ਇਹ ਠੀਕ ਹੋ ਗਈ ਹੈ। ਹੁਣ ਵੈਦਗੀ ਸਿੱਖ ਲਈ ਉਹਨੇ, ਪਰ ਇੱਕ ਬੁੱਢੜੀ ਮਾਤਾ ਜਿਸ ਦੇ ਗਲ ਦੇ ਵਿੱਚ ਗਿੱਲੜ ਸੀ, ਹੁਣ ਉਹ ਵੀ ਉਸ ਵੈਦ ਦੇ ਕੋਲ ਆਏ ਜਿਹੜਾ ਸਿੱਖਿਆ ਹੋਇਆ ਸੀ ਸ਼ਗਿਰਦ, ਵੀ ਸਾਡੀ ਮਾਤਾ ਠੀਕ ਕਰ ਦਿਓ। ਉਹਨੇ ਸੋਚਿਆ ਵੀ ਜਿਸ ਤਰ੍ਹਾਂ ਊਠਣੀ ਠੀਕ ਕੀਤੀ ਸੀ ਨਾ ਮੇਰੇ ਉਸਤਾਦ ਨੇ, ਉਸ ਤਰ੍ਹਾਂ ਆਪਾਂ ਮਾਤਾ ਠੀਕ ਕਰ ਦਿੰਦੇ। ਹੁਣ ਮਾਤਾ ਦੀ ਗਿੱਚੀ, ਮਾਤਾ ਦਾ ਜਿਹੜਾ ਸਿਰ ਆ ਉੱਥੋਂ ਪਕੜਿਆ ਉਹਨੇ, ਅਤੇ ਗਰਦਨ ਰੱਖ ਦਿੱਤੀ ਪੱਥਰ ਦੇ ਉੱਤੇ, ਉੱਪਰੋਂ ਇੱਕ ਪੱਥਰ ਹੋਰ ਮਾਰਿਆ ਅਤੇ ਮਾਤਾ ਦੀ ਜਾਨ ਮੁਕਾ ਦਿੱਤੀ। ਮਾਰੀ ਬੁੱਢੀ ਰੋਵਣ ਧੰਨਾ। ਭਾਈ ਗੁਰਦਾਸ ਜੀ ਕਹਿੰਦੇ ਨੇ ਮਾਤਾ ਦੀ ਜਾਨ ਮੁਕਾ ਦਿੱਤੀ ਅਤੇ ਸਾਰੀਆਂ ਔਰਤਾਂ ਆਦਿਕ ਜਿਹੜੀਆਂ ਸੀ ਘਰ ਵਾਲੀਆਂ ਰੋਣ ਲੱਗ ਪਈਆਂ। ਭਾਵ ਮਾਤਾ ਦੀ ਜਾਨ ਨਿਕਲ ਗਈ, ਪਰਿਵਾਰ ਨੇ ਤਾਂ ਹੁਣ ਰੋਣਾ ਹੀ ਹੈ। ਤੀਸਰੀ ਪੰਕਤੀ ਵਿੱਚ ਕਹਿਣ ਲੱਗੇ, ਪਕੜ ਚਲਾਇਆ ਰਾਵਲੈ ਪਾਉਂਦੀ ਉੱਗੜ ਗਏ ਸੋ ਕੰਨਾ। ਰਾਜੇ ਪਾਸ ਫੜ ਕੇ ਉਸ ਕੱਚੇ ਵੈਦ ਨੂੰ ਲੈ ਗਏ, ਅਤੇ ਜਦ ਜੁੱਤੀਆਂ ਪੈਂਦੀਆਂ ਵਾਰ ਨਾ ਆਇਆ ਤਾਂ ਫਿਰ ਕੰਨ ਖੁੱਲ ਗਏ ਵੀ ਕਿਸ ਤਰ੍ਹਾਂ ਵੈਦਗੀ ਕੀਤੀ ਜਾਂਦੀ। ਰਾਵਲੈ ਪਾਉਂਦੀ, ਭਾਵ ਜੁੱਤੀਆਂ ਪੈਂਦੀਆਂ, ਉੱਗੜ ਗਏ ਸੋ ਕੰਨਾ, ਕੰਨ ਖੁੱਲ ਗਏ ਚੰਗੀ ਤਰ੍ਹਾਂ ਵੀ ਮੈਂ ਮੂਰਖਪੁਣਾ ਕੀਤਾ, ਇਸ ਤਰ੍ਹਾਂ ਨਹੀਂ ਹੋ ਸਕਦਾ। ਪੁੱਛੈ ਆਖ ਵਖਾਣੇ ਉਨ ਉੱਗੜ ਗਿਆ ਪਾਜ ਪਰ ਛੰਨਾ। ਜਦ ਲੋਕਾਂ ਪੁੱਛਿਆ ਉਹਨੂੰ, ਕੱਚੇ ਵੈਦ ਨੂੰ ਪੁੱਛਿਆ ਕਿ ਤੂੰ ਮਾਤਾ ਇਸ ਤਰ੍ਹਾਂ ਕਿਉਂ ਮਾਰ ਦਿੱਤੀ ਹੈ, ਇੰਝ ਕਿਉਂ ਕੀਤਾ ਤੂੰ, ਅਤੇ ਉਹਨੇ ਸਾਰਾ ਬਿਰਤਾਂਤ ਸੁਣਾ ਦਿੱਤਾ ਕਿ ਮੇਰੇ ਉਸਤਾਦ ਨੇ ਇਸ ਤਰ੍ਹਾਂ ਇੱਕ ਊਠਣੀ ਨੂੰ ਠੀਕ ਕੀਤਾ ਸੀ, ਅਤੇ ਮੈਂ ਸੋਚਿਆ ਸ਼ਾਇਦ ਇਸ ਬੁੜੀ ਨਾਲ ਵੀ ਇਸ ਤਰ੍ਹਾਂ ਦਾ ਵਿਹਾਰ ਕਰੀਏ ਅਤੇ ਇਹ ਬੁੜੀ ਠੀਕ ਹੋ ਜਾਏ। ਪੁੱਛਿਆ ਆਖ ਵਿਖਾਣੇ ਉਹਨੇ, ਉਹ ਬਿਰਤਾਂਤ ਉਹਨੇ ਸੁਣਾ ਦਿੱਤਾ ਊਠਣੀ ਵਾਲਾ। ਉੱਗੜ ਗਿਆ ਪਾਜ ਪ੍ਰਸ਼ੰਨ, ਕਹਿੰਦੇ ਹੁਣ ਉਹਦਾ ਪਾਜ ਖੁੱਲ ਗਿਆ। ਕੀ ਪਾਜ ਖੁੱਲ ਗਿਆ? ਕਿ ਤੂੰ ਮੂਰਖ ਆ। ਉਸ ਵੈਦ ਨੂੰ ਆਖਿਆ ਤੂੰ ਕੱਚਾ ਆ ਤੇ ਮੂਰਖਤਾ ਕੀਤੀ ਹੈ। ਪਾਰ ਖੂਹਾਂ ਚੁਣ ਕੱਢਿਆ ਜਿਉਂ ਕੱਚ ਕੜਾ ਨਾ ਰਲੈ ਰਤਨਾ। ਪਾਰ ਖੂਹਾਂ ਨੇ ਚੁਣ ਕੇ ਕੱਢ ਦਿੱਤਾ, ਭਾਵ ਰਤਨਾ ਦੇ ਵਿੱਚ ਕੱਚ ਦੇ ਛੱਲੇ ਵਾਂਗ ਇਹ ਰਲਣ ਵਾਲਾ ਨਹੀਂ ਹੈ। ਇੱਕ ਕੱਚ ਦਾ ਛੱਲਾ ਹੋਵੇ ਤੇ ਇੱਕ ਰਤਨਾ ਦਾ ਹੋਵੇ, ਆਪਸ 'ਚ ਰਲ ਥੋੜ੍ਹੀ ਜਾਣਗੇ, ਇਸੇ ਤਰ੍ਹਾਂ ਸਾਧ ਸੰਗਤ ਜਿਹੜੇ ਕੱਚੇ ਲੋਕ ਆ, ਮੂਰਖ ਲੋਕ ਨੇ ਜਿਹੜੇ, ਉਹ ਸਿਆਣਿਆਂ ਦੇ ਵਿੱਚ, ਅਕਲਮੰਦਾਂ ਦੇ ਵਿੱਚ ਨਹੀਂ ਰਲ ਸਕਦੇ। ਜਿਹੜੇ ਮਨਮੁੱਖ ਨੇ ਉਹ ਗੁਰਮੁਖ ਜਨਾਂ ਦੇ ਵਿੱਚ ਨਹੀਂ ਰਲ ਸਕਦੇ। ਪਾਰਖੂਆਂ ਨੇ ਕੱਢ ਕੇ ਪਰੇ ਰੱਖ ਦਿੱਤੇ ਆ ਉਹ, ਵੀ ਤੁਹਾਡਾ ਇੱਥੇ ਕੋਈ ਥਾਂ ਨਹੀਂ, ਤੁਹਾਡੇ ਵਾਸਤੇ ਇੱਥੇ ਕੋਈ ਜਗ੍ਹਾ ਨਹੀਂ, ਤੁਸੀਂ ਆਪਣੇ ਵਰਗਿਆਂ ਦੇ ਵਿੱਚ ਜਾ ਕੇ ਹੀ ਰਲੋ। ਮੂਰਖ ਅਕਲੀ ਬਾਹਰ ਵਾਂਸੋਂ ਮੂਲ ਨਾ ਹੋਵੀ ਗੰਨਾ। ਜਿਹੜੇ ਮੂਰਖ ਆ ਉਹ ਅਕਲੋਂ ਬਾਹਰੇ ਆ, ਉਹਨਾਂ ਦੇ ਪਾਸ ਅਕਲ ਨਹੀਂ ਹੈ। ਭਲਾ ਕਦੀ ਵਾਂਸ ਵੀ ਗੰਨਾ ਹੋ ਸਕਦਾ? ਉੱਗਿਆ ਹੋਵੇ ਵਾਂਸ ਤੇ ਤੁਸੀਂ ਆਖੋ ਵੀ ਇਹ ਗੰਨਾ ਆ, ਗੰਨਾ ਤੇ ਵਾਂਸ ਅੱਗ ਅੱਡ ਅੱਡ ਨੇ, ਇਸ ਕਰਕੇ ਜਿਹੜਾ ਵਾਂਸ ਹੈ ਉਹ ਗੰਨੇ ਦੀ ਬਰਾਬਰਤਾ ਨਹੀਂ ਕਰ ਸਕਦਾ। ਬਾਂਸ ਦੇ ਵਿੱਚੋਂ ਗੰਨੇ ਵਾਲੀ ਮਿਠਾਸ ਨਹੀਂ ਆ ਸਕਦੀ। ਇਸੇ ਤਰ੍ਹਾਂ ਮੂਰਖ ਲੋਕਾਂ ਵਿੱਚੋਂ ਸਿਆਣਿਆਂ ਵਾਲੀ ਮਤ ਦੀਆਂ ਗੱਲਾਂ ਨਹੀਂ ਨਿਕਲ ਸਕਦੀਆਂ। ਮਨਮੁੱਖ ਬੇਮੁੱਖਾਂ ਦੇ ਵਿੱਚੋਂ ਗੁਰਮੁਖਾਂ ਵਾਲੀਆਂ ਬਾਤਾਂ ਨਜ਼ਰ ਨਹੀਂ ਆ ਸਕਦੀਆਂ। ਕੈਸੀ ਹੈ ਉਹਨਾਂ ਲੋਕਾਂ ਦੀ ਜ਼ਿੰਦਗੀ? ਮਾਨਸ ਦੇਹੀ ਪਸ਼ੂ ਉਪੰਨਾ। ਉਹਨਾਂ ਦੀ ਦੇਹ ਤਾਂ ਮਨੁੱਖ ਦੀ ਹੈ, ਪਰੰਤੂ ਅਕਲ ਕਰਕੇ ਉਸ ਧਰਤੀ ਦੇ ਉੱਤੇ ਪਸ਼ੂ ਹੀ ਪੈਦਾ ਹੋਏ ਆ। ਸਿਰਫ ਪੂਛ ਤੇ ਸਿੰਘ ਹੀ ਨਹੀਂ ਉਹਨਾਂ ਦੇ, ਬਾਕੀ ਸਾਰੇ ਦਾ ਸਾਰਾ ਕੁਝ ਉਹਨਾਂ ਦਾ ਪਸ਼ੂਆਂ ਵਾਲਾ ਹੀ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਭਾਵ ਜਿਵੇਂ ਦਾਸ ਨੇ ਸ਼ੁਰੂ ਚ ਬੇਨਤੀ ਕੀਤੀ ਸੀ, ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਸੰਸਾਰ ਜਗਤ ਦੇ ਵਿੱਚ ਗਰਭ ਹੰਕਾਰ ਦੇ ਵਿੱਚ ਹੀ ਤੁਰੇ ਫਿਰਦੇ ਨੇ। ਭਾਵੇਂ ਐਸੇ ਲੋਕਾਂ ਨੂੰ ਦੇਹੀ ਮਾਨਸ ਮਿਲੀ ਹੈ, ਮਨੁੱਖਾ ਦੇਹੀ, ਪਰ ਜੇ ਕਰਤੂਤਾਂ ਪਸ਼ੂਆਂ ਵਾਲੀਆਂ ਹਨ ਤਾਂ ਜੀਵਨ ਵੀ ਪਸ਼ੂਆਂ ਵਰਗਾ ਹੀ ਹੈ ਉਹਨਾਂ ਦਾ। ਵਾਰ 32 ਪੌੜੀ 17 ਵਿੱਚ ਮੂਰਖ ਬੰਦੇ ਦਾ ਜੀਵਨ ਵਰਣਨ ਕਰਦਿਆਂ ਹੋਇਆਂ ਅਗਲੀ ਪੌੜੀ ਇਸ ਵਿੱਚ ਫੁਰਮਾਨ ਕਰ ਰਹੇ ਨੇ। ਮਹਾਦੇਵ ਦੀ ਸੇਵ ਕਰ, ਵਰ ਪਾਇਆ ਸਾਹਿਦ ਪੁੱਤੈ, ਦਰਬ ਸਰੂਪ ਸਰੇਵੜੈ, ਆਏ ਵੜੇ ਘਰ ਅੰਦਰ ਉੱਤੈ। ਜਿਉਂ ਹਥਿਆਰੀ ਮਾਰੀਅਨ, ਤਿਉਂ ਤਿਉਂ ਦਰਬ ਹੋਏ ਧਾੜ ਧੁੱਤੈ। ਬੁੱਤੀ ਕਰਦੇ ਡਿੱਠੇ ਉਨ, ਨਾਈ ਚੈਨ ਨਾ ਬੈਠੇ ਸੁੱਤੈ। ਮਾਰੇ ਆਏ ਸਰੇਵੜੇ, ਸੁਣਦੀ ਬਾਣ ਮਸਾਣ ਅਸ਼ੁੱਤੈ। ਮੱਥੇ ਵਾਲ ਪਛਾੜਿਆ, ਵਾਲ ਛਡਾਇਣ ਕਿਸ ਦੇ ਬੁੱਤੈ। ਮੂਰਖ ਬੀਜੈ ਦਿਓ ਕੁਰੁੱਤੈ, ਮੂਰਖ ਬੀਜੈ ਦਿਓ ਕੁਰੁੱਤੈ। ਕਹਿਣ ਲੱਗੇ ਮਹਾਦੇਵ ਦੀ ਸੇਵ ਕਰ, ਵਰ ਪਾਇਆ ਸਾਹਿਦ ਪੁੱਤੈ। ਸ਼ਿਵਜੀ ਦੀ ਤਪੱਸਿਆ ਕਰਕੇ, ਮਹਾਦੇਵ ਸ਼ਿਵਜੀ ਨੂੰ ਕਹਿੰਦੇ ਹਨ। ਕਹਿਣ ਲੱਗੇ ਸ਼ਿਵਜੀ ਦੀ ਤਪੱਸਿਆ ਕਰਕੇ ਇੱਕ ਧਨੀ ਬੰਦੇ ਦੇ ਪੁੱਤਰ ਨੇ ਵਰ ਲਿਆ ਸੀ ਸ਼ਿਵਜੀ ਦੇ ਕੋਲੋਂ ਕਿ ਮੇਰੇ ਘਰ ਬਹੁਤ ਜ਼ਿਆਦਾ ਧਨ ਹੋਵੇ, ਮੈਂ ਬੜਾ ਅਮੀਰ ਧਨਵਾਨ ਹੋਵਾਂ। ਸ਼ਿਵਜੀ ਦੇ ਕੋਲੋਂ ਵਰ ਲੈ ਲਿਆ ਬੰਦਗੀ ਕਰਕੇ ਉਹਦੀ। ਕਹਿਣ ਲੱਗੇ ਦਰਬ ਸਰੂਪ ਸਰੇਵੜੈ, ਆਏ ਵੜੇ ਘਰ ਅੰਦਰ ਉੱਤੈ। ਹੁਣ ਧਨ ਦਾ ਰੂਪ ਬਣ ਕੇ ਸਰੇਵੜੇ ਉਸਦੇ ਘਰ ਦੇ ਵਿੱਚ ਆ ਗਏ। ਧਨ ਦਾ, ਮਾਇਆ ਦਾ, ਪੈਸੇ ਦਾ ਰੂਪ ਬਣ ਕੇ ਸਰੇਵੜੇ ਉਹਦੇ ਘਰ ਆ ਗਏ, ਸ਼ਾਹ ਦੇ ਬੱਚੇ ਦੇ, ਸ਼ਾਹ ਦੇ ਲੜਕੇ ਦੇ, ਜਿਸਨੇ ਸ਼ਿਵਜੀ ਕੋਲੋਂ ਵਰ ਮੰਗਿਆ। ਜਿਉਂ ਹਥਿਆਰੀ ਮਾਰੀਅਨ, ਤਿਉਂ ਤਿਉਂ ਦਰਬ ਹੋਏ ਧੜ ਧੁੱਤੈ। ਕਹਿੰਦੇ ਸ਼ਿਵਜੀ ਦੇ ਕਹੇ ਅਨੁਸਾਰ ਜਿਉਂ ਜਿਉਂ ਸਰੇਵੜੇ ਤਲਵਾਰਾਂ ਨਾਲ ਕੱਟੀਦੇ ਸਨ, ਦਰਬ ਦੇ ਢੇਰ ਲੱਗਦੇ ਜਾਂਦੇ ਸੀ, ਮਾਇਆ ਦੇ ਢੇਰ ਲੱਗਦੇ ਜਾਂਦੇ ਸੀ। ਫਿਰ ਭਾਈ ਗੁਰਦਾਸ ਜੀ ਕਹਿੰਦੇ ਬੁੱਤੀ ਕਰਦੇ ਡਿੱਠੇ ਹੁਣ, ਨਾਈ ਚੈਣ ਨਾ ਬੈਠੇ ਸੁੱਤੇ। ਇੱਕ ਨਾਈ ਨੂੰ ਜਿਹੜਾ ਬੁੱਤੀਆਂ ਕਰਨ ਲਈ ਉੱਥੇ ਆਇਆ ਸੀ ਉਸੇ ਸ਼ਾਹ ਦੇ ਘਰ, ਦੇਖਦਿਆਂ ਹੀ ਬੈਠਿਆਂ ਸੁੱਤਿਆਂ ਚੈਨ ਨਾ ਆਇਆ ਵੀ ਘਰ ਚੱਲ ਕੇ ਮੈਂ ਵੀ ਇਹ ਕੰਮ ਕਰਦਾ, ਮੈਂ ਵੀ ਕਿਸੇ ਨਾ ਕਿਸੇ ਢੰਗ ਨਾਲ ਧੰਨਵਾਨ ਬਣਾ, ਨਾਈ ਨੇ ਸੋਚਿਆ। ਮਾਰੇ ਆਏ ਸਰੇਵੜੇ, ਸੁਣ ਦੀ ਬਾਣ ਮਸਾਣ ਅਸ਼ੁੱਤ ਹੈ। ਕਹਿੰਦੇ ਘਰ ਆਉਂਦੇ ਹੀ ਸਰੇਵੜੇ ਬੁਲਾ ਕੇ ਕਤਲ ਕਰਵਾ ਦਿੱਤੇ, ਤੇ ਰਾਜੇ ਨੂੰ ਕਿਸੇ ਨੇ ਜਾ ਦੱਸਿਆ। ਰਾਜੇ ਦੇ ਦੀਵਾਨ ਵਿੱਚ ਖਬਰ ਹੋਈ ਕਿ ਇਹ ਵਿਚਾਰੇ ਨਿਰਦੋਸ਼ ਹੀ ਮਾਰੇ ਗਏ ਆ। ਰਾਜਾ ਕਹਿੰਦਾ ਲਿਆਓ ਉਹਨੂੰ ਨਾਈ ਨੂੰ ਫੜ ਕੇ। ਮੱਥੇ ਵਾਲ ਪਛਾੜਿਆ ਵਾਲ ਛਡਾਇਣ ਕਿਸਦੈ ਬੁੱਤੈ, ਕਹਿੰਦੇ ਸਿਰ ਦੇ ਵਾਲਾਂ ਤੋਂ ਫੜ ਕੇ ਨਾਈ ਨੂੰ ਧਰਤੀ ਤੇ ਘਸੀਟਿਆ ਗਿਆ। ਹੁਣ ਕਿਸ ਦੇ ਪਾਸੋਂ ਆਪਣੇ ਵਾਲ ਛਡਾਏ ਤੇ ਕਿਵੇਂ ਹੁਣ ਉਹਦਾ ਖਹਿੜਾ ਛੁੱਟੇ ਰਾਜੇ ਦੀ ਸਜ਼ਾ ਤੋਂ ਮਾਰਿਆ ਗਿਆ। ਆਪਣੇ ਕੀਤੇ ਦਾ ਫਲ ਪ੍ਰਾਪਤ ਕਰ ਲਿਆ, ਭਾਉ ਬੰਦਗੀ ਭਗਤੀ ਪੱਲੇ ਕੋਈ ਨਹੀਂ ਸੀਗੀ। ਰੀਸ ਉਸ ਸ਼ਾਹ ਦੇ ਪੁੱਤ ਦੀ ਕਰਨ ਲੱਗ ਪਿਆ। ਰੀਸਾਂ ਕਰੇ ਤਨਾੜੀਆਂ ਜੋ ਸੇਵੈ ਦਰ ਖੜੀਆਂ। ਮੂਰਖ ਬੀਜੈ ਬੀਓ ਕਰੁੱਤੈ, ਕਹਿੰਦੇ ਮੂਰਖ ਲੋਕ ਕਰੁੱਤੇ ਬੀਜ ਬੀਜਦੇ ਆ। ਕਰੁੱਤੇ ਦਾ ਮਤਲਬ ਵੀ ਜਦੋਂ ਬੀਜ ਬੀਜਣ ਦੀ ਰੁੱਤ ਨਹੀਂ ਉਦੋਂ ਬੀਜ ਬੀਜਦੇ ਜਿਹੜੇ ਮੂਰਖ ਲੋਕ ਨੇ। ਹੁਣ ਹਰ ਫਸਲ ਦਾ ਬੀਜ ਬੀਜਣ ਦਾ ਵਕਤ ਹੈ। ਕਣਕ ਕਦੋਂ ਬੀਜਣੀ, ਮੱਕੀ ਕਦੋਂ ਬੀਜਣੀ ਹੈ, ਚਾਵਲਾਂ ਦੀ ਫਸਲ ਝੋਨਾ ਬਾਸਮਤੀ ਕਦੋਂ ਬੀਜਣੀ ਹੈ, ਬਾਜਰਾ ਕਦੋਂ ਬੀਜਣਾ। ਪਰ ਜਿਹੜੇ ਮੂਰਖ ਲੋਕ ਆ ਉਹ ਕਰੁੱਤਾ ਬੀਜ ਬੀਜਦੇ ਆ, ਭਾਵ ਸਮਾਂ ਲੰਘਾ ਕੇ ਦੇਖਾ ਦੇਖੀ ਭੈੜਾ ਕੰਮ ਮੂਰਖ ਬੰਦੇ ਕਰ ਬੈਠਦੇ ਆ। ਜਦ ਫਲ ਮਿਲਦਾ ਹੈ ਤਾਂ ਸਾਧ ਸੰਗਤ ਉਸ ਵੇਲੇ ਫਿਰ ਮਾਰ ਪੈਂਦੀ ਹੈ, ਕੋਈ ਰਾਖਾ ਨਹੀਂ ਬਣਦਾ, ਕੋਈ ਉਸ ਵੇਲੇ ਫਿਰ ਬਾਂਹ ਫੜਨ ਵਾਲਾ ਨਹੀਂ ਹੁੰਦਾ। ਸਾਧ ਸੰਗਤ ਇਹਦਾ ਤੱਤ ਇਹ ਹੈ, ਇਸ ਦੇ ਭਾਵ ਨੂੰ ਖੋਲਦੇ ਨੇ ਭਾਈ ਗੁਰਦਾਸ ਜੀ, ਕਿ ਨਾਈ ਵਾਂਗੂ ਕੋਈ ਇਹ ਨਾ ਸਮਝ ਲਵੇ ਕਿ ਸ਼ਿਵ ਦੇ ਵਰ ਨਾਲ ਸਰੇਵੜੇ ਮਾਰਿਆਂ ਧਨ ਲੱਭ ਸਕਦਾ। ਸ਼ਿਵ ਜੀ ਦੇ ਉਪਾਸ਼ਕਾਂ ਨੇ ਇੱਕ ਸੱਚ ਨੂੰ ਬਿਆਨ ਕਰਨ ਲਈ ਆਪਣੇ ਇਸ਼ਟ ਦੀ ਇਹ ਇੱਕ ਕਥਾ ਰਚੀ ਹੈ ਕਿ ਮੂਰਖਾਂ ਨੂੰ ਸਮਝ ਆ ਜਾਵੇ। ਸਰੇਵੜੇ ਜਿਹੜੇ ਆ ਨਾ, ਇਹ ਇਹਨਾਂ ਨੂੰ ਕਹਿੰਦੇ ਆ ਜੈਨੀ ਲੋਕ ਹੁੰਦੇ, ਜਿਹੜੇ ਜੈਨੀਆਂ ਦੇ ਵਿੱਚ ਸਰੇਵੜੇ ਹੁੰਦੇ ਆ। ਉਸ ਨੂੰ ਕਿਹਾ ਸ਼ਾਹ ਨੂੰ ਕਿ ਭਾਈ ਆਹ ਸਰੇਵੜੇ ਆ ਜਾਣਗੇ, ਜਿਉਂ ਜਿਉਂ ਸਰੇਵੜੇ ਮਰਦੇ ਜਾਣਗੇ ਤਲਵਾਰਾਂ ਨਾਲ ਵੱਢੀ ਜਾਣ ਉਹਨਾਂ ਨੂੰ ਸਰੇਵੜਿਆਂ ਨੂੰ, ਤੇ ਧਨ ਮਾਇਆ ਦੇ ਢੇਰ ਲੱਗਦੇ ਜਾਣ। ਇਹਦਾ ਮਤਲਬ ਇਹ ਨਹੀਂ ਵੀ ਕੋਈ ਸ਼ਿਵ ਜੀ ਦੀ ਭਗਤੀ ਕਰਕੇ ਬੰਦਗੀ ਕਰਕੇ ਤੇ ਕਿਸੇ ਧਰਮ ਦੇ ਸਰੇਵੜਿਆਂ ਨੂੰ ਜਾਂ ਜੈਨੀਆਂ ਆਦਿਕਾਂ ਨੂੰ ਜਾਂ ਹੋਰਾਂ ਨੂੰ ਪਕੜ ਕੇ ਲਿਆਓ ਤੇ ਕਤਲ ਕਰੀ ਜਾਓ ਤੇ ਤੁਹਾਨੂੰ ਧਨ ਮਾਇਆ ਮਿਲ ਜਾਏਗੀ। ਇਹ ਨਹੀਂ, ਇਸ ਦਾ ਭਾਵ ਹੈ ਕਿ ਮੂਰਖ ਲੋਕ ਹੈ ਜਿਹੜੇ ਉਹਨਾਂ ਨੂੰ ਸਮਝ ਆ ਜਾਏ। ਮੂਰਖ ਲੋਕਾਂ ਨੂੰ ਪਤਾ ਲੱਗ ਜਾਏ ਕਿ ਇਸ ਤਰ੍ਹਾਂ ਕਰਨ ਨਾਲ ਦੁੱਖ ਹੀ ਦੁੱਖ ਮਿਲਦਾ ਹੈ। ਭਾਵ ਜਿਹੜੇ ਮੂਰਖ ਲੋਕ ਨੇ ਉਹ ਸੰਸਾਰ ਜਗਤ ਦੇ ਵਿੱਚ ਦੁਨੀਆਂ ਵਿੱਚ ਵੀ ਠੋਕਰਾਂ, ਰੱਬ ਦੀ ਦਰਗਾਹ ਵਿੱਚ ਵੀ ਠੋਕਰਾਂ, ਸੰਸਾਰ ਵਿੱਚ ਵੀ ਮਨਮਤੀ ਹੈ ਤੇ ਮੂਰਖ ਲੋਕ ਮਾਰ ਹੀ ਖਾਂਦੇ ਆ। ਇਸ ਲਈ ਉਹਨਾਂ ਨੇ ਪੁੱਠੇ ਹੀ ਕੰਮ ਕਰਨੇ, ਭੈੜੇ ਕੰਮ ਕਰਨੇ ਆ। ਜਿਹੜੇ ਮੂਰਖ ਲੋਕ ਨੇ ਉਹਨਾਂ ਦਾ ਸਾਰੇ ਦਾ ਸਾਰਾ ਜੀਵਨ ਇਸੇ ਤਰ੍ਹਾਂ ਹੀ ਗੁਜ਼ਰ ਜਾਂਦਾ ਹੈ।